ਸ਼ਲੋਕ ਮਨ ਸਾਚਾ ਮੁਖ ਸਾਚਾ ਸੋਏ ਅਵਰ ਨਾ ਪੇਖੈ ਏਕਸ ਬਿਨ ਕੋਏ ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ।
ਹਾਂਜੀ ਮਨ ਸਾਚਾ ਮੁਖ ਸਾਚਾ ਸੋਏ।
ਹਾਂਜੀ ਦੋਹੇ ਸਿਆਰੀ ਨਾਲ ਹੈ।
ਹਾਂਜੀ ਹਾਂ
ਠੀਕ ਹੈ ਜੀ।
ਜਦ ਮਨ ਵਿੱਚ ਸਾਚਾ ਪ੍ਰਗਟ ਹੁੰਦਾ ਹੈ
ਹਾਂਜੀ
ਮਨ ਵਿੱਚ ਮਨ ਸਾਧਿਆ ਜਾਂਦਾ ਜਾਣੀ ਸਾਧਿਆ ਜਾਂਦਾ ਜਾਵਣ
ਹਾਂਜੀ
ਮੁੱਖ ਦੇ ਵਿੱਚੋਂ ਵੀ ਜਦ ਹੀ ਸੱਚ ਪ੍ਰਗਟ ਹੋ ਸਕਦਾ ਹੈ ਤਦ ਹੀ ਸੱਚ ਬੋਲਿਆ ਸੱਚ ਮੁੱਖੀ ਸਾਚਾ
ਸੋਏ ਹਾਂਜੀ
ਸੋਏ ਉਹ ਮੁੱਖ ਦੇ ਵਿੱਚੋਂ ਉਹਦੇ ਜਦੇ ਹੀ ਨਿਕਲ ਸਕਦਾ ਜਾਂ ਉਹਦੇ ਮਨ ਵਿੱਚ ਸੱਚ ਹੋਵੇ।
ਠੀਕ ਹੈ ਜੀ।
ਜੇ ਮਨ ਵਿੱਚ ਸੱਚਾ ਹੋਵੇ ਤੇ ਭਾਂਡਾ ਭਾਂਡੇ ਦੀ ਵਸਤੂ ਉਹੀ ਬਾਹਰ ਨਿਕਲਣੀ ਹੈ ਨਾ।
ਹਾਂਜੀ
ਜੇ ਮਨ ਅੰਦਰ ਸੱਚਾ ਹੋਊ ਜੇ ਉਹਨੂੰ ਸੱਚ ਸ਼ਬਦ ਸੁਣੂਗਾ ਤਾਂ ਹੀ ਉਹ ਸੁਣ ਕੇ ਬੋਲ ਸਕੂਗਾ। ਜੇ ਬੁਲਾਉਣ ਵਾਲਾ ਉਹਦੇ ਮਨ ਦੇ ਅੰਦਰ ਹੋਊ ਬੈਠਾ ਤਾਂ ਹੀ ਬੋਲ ਸਕੂਗਾ।
ਠੀਕ ਹੈ
ਜੀ। ਸੱਚ ਵਚਨ ਸੱਤ ਵਚਨ ਤਾਂ ਹੀ ਮੂੰਹ ਚੋਂ ਨਿਕਲਣਗੇ ਜੇ ਮਨ ਵਿੱਚ ਸੱਚਾ ਹੋਊਗਾ।
ਠੀਕ ਹੈ ਜੀ।
ਹਾਂਜੀ
ਅਵਰ ਨਾ ਪੇਖੈ ਏਕਸ ਬਿਨ ਕੋਈ
ਉਹ ਜਿਹਦੇ ਮਨ ਵਿੱਚ ਸੱਚਾ ਹੁੰਦਾ ਹੈ ਨਾ
ਹਾਂਜੀ
ਉਹ ਇੱਕ ਦੇਖਦਾ ਦੂਜਾ ਨਹੀਂ ਦੇਖਦਾ। ਦੋ ਸਰੀਰ ਨੇ ਸਾਡੇ।
ਅੱਛਾ ਜੀ।
ਇੱਕ ਤਾਂ ਬਾਹਰਲਾ ਸਰੀਰ ਹੈ ਕੱਪੜਾ ਜਿਹਨੂੰ ਕਿਹਾ ਹੋਇਆ ਪੰਜ ਭੂਤਕ ਸਰੀਰ ਮਾਇਆ ਦਾ।
ਹਾਂਜੀ
ਇੱਕ ਪਹਿਲਾ ਸਰੀਰ ਹੈ ਪਹਿਲਾ।
ਅੱਛਾ ਜੀ
ਅਸਲੀ ਜਿਹੜਾ ਘਰ ਵਿੱਚ ਆਇਆ ਸੀ ਜਿਹਦੇ ਤੇ ਕੱਪੜਾ ਹਚਾੜਿਆ ਮਾਇਆ ਦਾ ਕੱਪੜਾ ਲਿਆ ਜਿਹਨੇ ਪਾਇਆ ਉਹ ਇੱਕ ਨੂੰ ਦੇਖਦਾ ਦੂਆ ਸਰੀਰ ਨਹੀਂ ਦੇਖਦਾ।
ਅੱਛਾ ਜੀ।
ਨਿਰਾਕਾਰ ਨਿਰਾਕਾਰ ਦੇਖਦਾ ਉਹ ਮਾਇਆ ਦੇਖਦਾ ਹੀ ਨਹੀਂ। ਮਾਇਆ ਝੂਠੀ ਹੈ ਜੋਤ ਸੱਚੀ ਹੈ। ਜੋਤ ਦੇਖਦਾ ਜਾਤ ਦੇਖਦਾ ਹੀ ਨਹੀਂ। ਜਾਣੋ ਜੋਤ ਨਾ ਪੁੱਛੋ ਜਾਤੀ ਅੱਗੇ ਜਾਤ ਨਾ ਹੈ। ਅੱਗੇ ਜਾਤ ਨਾ ਹੈ ਆ ਜਿਹੜੀ ਅਵਸਥਾ ਅਗਲੀ ਆ ਅਵਸਥਾ ਅਗਲੀ ਹੈ ਪ੍ਰਭ ਗਿਆਨੀ ਦੀ। ਇਸ ਅਵਸਥਾ ਜਾਤ ਦੀ ਉਹਦੀ ਜਾਤ ਨਹੀਂ ਦੇਖੀ ਦੀ ਜਾਤ ਹੁੰਦੀ ਉਹਦੀ। ਇਸ ਕਰਕੇ ਜੋਤ ਨੂੰ ਜਾਣੋ ਜਾਤ ਪੁੱਛੋ ਹੀ ਦੋ।
ਠੀਕ ਹੈ।
ਫਕੀਰ ਨਾ ਪੁੱਛੋ ਪਰ ਪੰਡਿਤ ਜਾਤ ਪੁੱਛਦਾ। ਜਾਤ ਨੂੰ ਦੇਖਣ ਦੀ ਲੋੜ ਨਹੀਂ ਹੈ।
ਠੀਕ ਹੈ ਜੀ।
ਜੋਤ ਨੂੰ ਦੇਖ ਕੇ ਜੋਤ ਬਾਰੇ ਬਿਆਨ ਕੀਤਾ ਜਾ ਸਕਦਾ। ਜੇ ਜੋਤ ਦਾ ਦਰਸ਼ਨ ਨਹੀਂ ਹੋਇਆ ਜੋਤ ਬਾਰੇ ਦੱਸਿਆ ਨਹੀਂ ਜਾ ਸਕਦਾ ਕੁਛ। ਘੱਟ ਘੱਟ ਮੈਂ ਹਰਜੂ ਵਸੇ ਇਸ ਅਵਸਥਾ 'ਚ ਗੱਲ ਕਹੀ ਜਾ ਸਕਦੀ ਹੈ। ਸਾਰਾ ਮੈਂ ਦੇਖੇ ਭਗਵਾਨ ਉੱਤੇ ਆ ਚੁੱਕਿਆ। ਉੱਤੇ ਆ ਚੁੱਕਿਆ ਨਾ ਜਿਹੜਾ ਜੇ ਉਹ ਕੁਛ ਉੱਤੇ ਆ ਚੁੱਕਿਆ ਆਖਰੀ ਪਦੇ ਵਿੱਚ ਉੱਥੋਂ ਹੀ ਗੱਲ ਗਾਂਹ ਹੁੰਦੀ ਹੈ। ਉੱਥੋਂ ਗੱਲ ਗਾਂਹ ਤੋਲ ਲਈ ਹਰ ਕੀ ਕਥਾ ਨਾ।
ਠੀਕ ਹੈ ਜੀ।
ਸਭ ਤੋਂ ਉੱਤਮ ਹਰ ਕੀ ਕਥਾ ਹਰ ਵਾਰੇ ਬਿਆਨ ਹੈ।
ਠੀਕ ਹੈ ਜੀ।
ਉੱਥੋਂ ਅੱਗੇ ਗੱਲ ਤੋਰੀ ਹੈ ਜਦੋਂ ਮਨ ਵਿੱਚ ਸਾਚਾ ਹੁੰਦਾ ਜਦੋਂ ਨਾਮ ਮਨ ਵਿੱਚ ਹੁੰਦਾ ਪ੍ਰਗਟ ਇਹ ਮੁੱਖ ਵਿੱਚ ਨਾਮ ਦਾ ਵਿਖਿਆਨ ਕੀਤਾ ਜਾ ਸਕਦਾ। ਮੁੱਖ ਵਿੱਚੋਂ ਨਾਮ ਦਾ ਵਿਖਿਆਨ ਬਾਹਰ ਨਿਕਲਦਾ ਬਾਹਰ ਨਹੀਂ ਨਿਕਲ ਸਕਦਾ ਕਿਉਂਕਿ ਉਹ ਇੱਕ ਤੋਂ ਬਿਨਾਂ ਮਾਇਆ ਦੂਜੀ ਮਾਇਆ ਨੂੰ ਦੇਖਦਾ ਹੀ ਨਹੀਂ। ਹਰ ਨੂੰ ਦੇਖਦਾ ਹਰ ਦੇਖਦਾ ਇਹ ਨੇਤਰੋ ਮੇਰੇ ਹਰ ਤੋਂ ਜੋ ਤਰੀ ਹਰ ਮੈਨੂੰ ਵੱਲ ਦੇਖੋ ਕੋਈ ਹਰ ਵੇਲਾ ਵੱਲ ਦੇਖੋ ਕੋਈ ਨਜ਼ਰੀ ਹਲ ਨਿਹਾਲਿਆ ਇਹ ਵਿਸਾਰ ਹਰ ਕਾ ਰੂਪ ਹੈ। ਹਰ ਰੂਪ ਨਜ਼ਰੀ ਆਇਆ ਹਰ ਤੇ ਬਿਨਾ ਕੋਈ ਚੀਜ਼ ਨਹੀਂ ਦੇਖਦਾ ਉਹ ਇਹ ਬ੍ਰਹਮ ਗਿਆਨੀ ਦੀ ਹੈ। ਇਸ ਅਵਸਥਾ ਵਿੱਚ ਗੁਰਬਾਣੀ ਵਿਚਾਰੀ ਗਈ ਹੈ।
ਅੱਛਾ ਜੀ।
ਇਹ ਉਹ ਅਵਸਥਾ ਜਿਹਦੇ ਵਿੱਚ ਜੋਤ ਦੀ ਗੱਲ ਕੀਤੀ ਜਾ ਸਕਦੀ ਹੈ, ਜੋਤ ਦਾ ਗਿਆਨ ਕਰਾਇਆ ਜਾ ਸਕਦਾ ਹੈ।
ਠੀਕ ਹੈ ਜੀ।
ਨਾਨਕ ਇਹ ਲੱਛਣ ਸਿਰਫ ਗਿਆਨੀ ਹੋਏ, ਜੇ ਲੱਛਣ ਇਹ ਨੇ ਨਾ ਅਵਰ ਨਾ ਪੇਖੇ ਇੱਕ ਦਿਨ ਕੋਏ, ਫਿਰ ਇਹਨੇ ਲੱਛਣ ਨੇ ਜਿਹੜੇ ਬ੍ਰਹਮ ਗਿਆਨੀ ਹੈ, ਜੇ ਲੱਛਣ ਠੀਕ ਨੇ ਤਾਂ ਬ੍ਰਹਮ ਗਿਆਨੀ ਹੈ, ਜੇ ਦੋ ਦੀਦੇ ਨੇ ਫਿਰ ਨੀ ਬ੍ਰਹਮ ਗਿਆਨੀ ਹੈ। ਮਾਇਆਧਾਰੀ ਆਪਣੇ ਆਪ ਨੂੰ ਬ੍ਰਹਮ ਗਿਆਨੀ ਕਹੀ ਜਾਂਦੇ ਨੇ, ਲੋਕ ਕਹੀ ਜਾਂਦੇ ਨੇ, ਬ੍ਰਹਮ ਗਿਆਨੀ ਦਾ ਇਹਨਾਂ ਨੇ ਵਿਜਾਗ ਬਣਾ ਲਿਆ। ਬ੍ਰਹਮ ਗਿਆਨੀ ਦੀ ਵਿਆਖਿਆ ਕਰਦੀ ਹੈ ਬਾਣੀ, ਗੁਰਬਾਣੀ ਵੀ ਪੜ੍ਹਦੇ ਨੇ, ਬ੍ਰਹਮ ਗਿਆਨੀ ਵੀ ਉਹੀ ਰੱਖਿਆ ਹੋਇਆ ਇਹਨਾਂ ਨੇ। ਗੁਰਬਾਣੀ ਵੀ ਪੜ੍ਹਦੇ ਨੇ, ਸਾਧ ਵੀ ਡੁਪਲੀਕੇਟ ਰੱਖੇ ਨੇ, ਜੋ ਸਾਧ ਸੰਤ ਗੁਰਬਾਣੀ ਕਹਿੰਦੀ ਉਹ ਜਾ ਇੱਕ ਵਧੀ ਹੈ ਬਾਹਰ, ਜਿਹਨੂੰ ਬ੍ਰਹਮ ਗਿਆਨੀ ਗੁਰਬਾਣੀ ਕਹਿੰਦੀ ਇੱਕ ਵਧੀ, ਫੇਰ ਵੀ ਸੰਤਾਂ ਚ ਹੋਏ ਜੇ ਬ੍ਰਹਮ ਗਿਆਨੀ ਡੁਪਲੀਕੇਟ ਬਹੁਤ ਘਟ ਗਿਆ। ਕੀ ਫਾਇਦਾ ਹੋਇਆ ਸੀ ਲਿਖਣ ਦਾ, ਇਹ ਬਾਣੀ ਪੜ੍ਹਨ ਦਾ ਕੀ ਫਾਇਦਾ ਸੀ? ਹਾਂਜੀ
ਹਾਂਜੀ ਅਸ਼ਟਪਦੀ
ਜੀ।
ਬ੍ਰਹਮ ਗਿਆਨੀ ਸਦਾ ਨਿਰਲੇਪ, ਜੈਸੇ ਜਲ ਮਹਿ ਕਮਲ ਅਲੇਪ।
ਬ੍ਰਹਮ ਗਿਆਨੀ ਦਾ ਪਹਿਲਾ ਲੱਛਣ ਇਹ ਹੈ ਨਿਰਲੇਪ ਰਹਿੰਦਾ, ਮਾਇਆ ਚ ਲਿਪਤੇ ਨਹੀਂ ਹੁੰਦਾ। ਮਾਇਆ ਚ ਲਿਪਤਾ ਤਾਂ ਹੋਵੇ ਜੇ ਦੇਖੇ, ਜਦੇ ਕਿਸਮਤ ਦੂਆ ਦੇਖਦਾ ਹੀ ਨਹੀਂ ਉਹ, ਤੇ ਫਿਰ ਲਿਪਤ ਕਿਵੇਂ ਹੋਊਗਾ?
ਠੀਕ
ਹੈ, ਸਦਾ ਨਿਰਲੇਪ ਰਹਿੰਦਾ। ਮਾਇਆ ਦੀ ਇੱਛਾ ਤਾਂ ਪੈਦਾ ਹੋਊ ਜੇ ਮਾਇਆ ਦੇਖੂ, ਫਿਰ ਦੇਖੇ ਉਪਜੇ ਨਹੀਂ ਜਾਂਦਾ। ਉਹ ਦੇਖਦਾ ਹੀ ਨਹੀਂ ਮਾਇਆ, ਉਹ ਦੀਦੀ ਉਹ ਜੋਤ ਹੈ, ਉਹਨੂੰ ਜੋਤ ਹੀ ਦੇਖਦਾ। ਜਲ ਮੈਂ ਕਮਲ ਅਲੇਪ, ਜਲ ਭਾਵੇਂ ਕਮਲ ਦੇ ਵਿੱਚ ਹੀ, ਕਮਲ ਭਾਵੇਂ ਜਲ ਦੇ ਵਿੱਚ ਹੀ ਹੈ, ਪਰ ਕਮਲ ਵੱਖਰਾ ਜਲ ਵੱਖਰਾ ਅਲੱਗ ਹੈ ਉੱਥੇ।
ਠੀਕ ਹੈ,
ਐਵੇਂ ਬ੍ਰਹਮ ਗਿਆਨੀ ਭਾਵੇਂ ਮਾਇਆ ਦੇ ਵਿੱਚ ਹੈ, ਸਰੀਰ ਦੇ ਵਿੱਚ ਹੈ, ਪਰ ਉਹਦਾ ਮਨ ਐ ਖੜਿਆ ਹੋਇਆ ਜਿਵੇਂ ਕਮਲ ਖੜਿਆ ਹੁੰਦਾ।
ਠੀਕ ਹੈ,
ਕਮਲ ਖੜਿਆ ਹੋਇਆ, ਮਾਇਆ ਹੈ, ਪਾਣੀ ਹੈ, ਕਮਲ ਆ ਗਿਆ, ਜਿੰਨਾ ਮਰਜ਼ੀ ਪਾਣੀ ਆ ਜਾਵੇ, ਵੱਧ ਜਾਵੇ ਚਾਹੇ ਘੱਟ ਜਾਵੇ, ਕਮਲ ਦਾ ਫੁੱਲ ਉੱਤੇ ਹੀ ਰਹਿੰਦਾ ਪਾਣੀ ਤੋਂ।
ਠੀਕ ਹੈ,
ਮਾਇਆ ਚ ਨੀ ਡੁੱਬਦਾ ਮਨ, ਬ੍ਰਹਮ ਗਿਆਨੀ ਦਾ ਮਨ ਮਾਇਆ ਚ ਭਜਦਾ ਹੀ ਨਹੀਂ ਹੈ। ਹਾਂਜੀ,
ਬ੍ਰਹਮ ਗਿਆਨੀ ਸਦਾ ਨਿਰਦੋਖ, ਜੈਸੇ ਸੂਰ ਸਰਬ ਕੋ ਸੋਖ।
ਇੱਕ ਹੋਰ ਉਹਦਾ ਲੱਛਣ ਹੈ, ਕਹਿੰਦੇ ਨਿਰਦੋਖ ਰਹਿੰਦਾ, ਜਿਵੇਂ ਸੂਰ ਸਰਬ ਕੋ ਸੋਖ, ਸੂਰਜ ਦੀਆਂ ਕਿਰਨਾਂ ਪੈਂਦੀਆਂ ਨੇ, ਗੰਦੇ ਪਾਣੀ ਤੇ ਵੀ ਪੈਂਦੀਆਂ ਨੇ, ਫੁੱਲਾਂ ਤੇ ਵੀ ਪੈਂਦੀਆਂ ਨੇ, ਨਾਲੀ ਚ ਵੀ ਪੈਂਦੀਆਂ, ਗੰਦਗੀ ਤੇ ਵੀ ਪੈਂਦੀਆਂ ਨੇ, ਸਾਰਿਆਂ ਨੂੰ ਸੁਕਾ ਵੀ ਦਿੰਦਾ, ਪਰ ਉਹਨੂੰ ਗੰਦਗੀ ਲੱਗਦੀ ਵੀ ਹੈ ਜੀ, ਕਿਉਂਕਿ ਦੂਰੋਂ ਦੇਖਦਾ ਉਹ ਸੂਰਜ, ਬਹੁਤ ਦੂਰੋਂ।
ਠੀਕ ਹੈ,
ਐਵੇਂ ਬ੍ਰਹਮ ਗਿਆਨੀ ਬਹੁਤ ਦੂਰੋਂ ਦੇਖਦਾ ਮਾਇਆ ਨੂੰ, ਜਿਵੇਂ ਸੂਰਜ ਬਹੁਤ ਦੂਰ ਹੈ, ਦੂਰੋਂ ਦੇਖ ਰਿਹਾ ਸਭ ਕੁਛ, ਦੂਰੋਂ ਹੀ ਕੁਛ ਕਰ ਰਿਹਾ, ਸਾਰਿਆਂ ਦੇ ਨਾਲ ਵੀ ਰੱਖਦਾ, ਇਹਨਾਂ ਨੂੰ ਉਪਦੇਸ਼ ਕਰਦਾ, ਹਰ ਡੇਰੇ ਦੇ ਗਏ ਗੁਰੂ ਨਾਨਕ ਗਿਆ ਡੇਰੇ ਤੇ, ਸਾਰਾ ਸੰਤਾਂ ਚ ਆਦਮੀ ਚ ਵੀ ਬੈਠਿਆ, ਪਰ ਬੁਰਾਈ ਨੀ ਲੱਗੀ ਉਹਨੂੰ, ਸੰਤ ਨੂੰ ਛੋਟੇ ਸੰਤੀ ਕੋਟ ਕਮਲੇ, ਸੰਤ ਕਰੋੜਾਂ ਸੰਤਾਂ ਦੇ ਵਿੱਚ ਰਹਿ ਕੇ ਬਹਿ ਕੇ ਆਪ ਅਸ਼ਾਂਤ ਨਹੀਂ।
ਠੀਕ ਹੈ,
ਇਸ ਕਰਕੇ ਉਹਨੂੰ ਕੋਈ ਦੁੱਖ ਨੀ ਲੱਗਦਾ। ਉਹ ਕਹਿੰਦਾ ਹੰਸ ਕੋਧਰੇ ਦੇ ਖੇਤ ਚ ਬੈਠ ਗਿਆ ਜਾ ਕੇ, ਕੋਧਰਾ ਹੁੰਦਾ ਜਿੱਥੇ ਜੌਂ ਮਟੜਾ ਛੋਲੇ ਸਭ ਕੁਝ ਰਲਿਆ ਮਿਲਿਆ ਨਾ ਜੋ, ਉਹਨੂੰ ਕੋਧਰਾ ਕਹਿੰਦੇ ਨੇ।
ਅੱਛਾ,
ਮਿਲੀਆਂ ਹੁਣ ਸਾਰੀਆਂ ਹੀ ਆਪਣੇ ਆਪਣੇ ਮੱਤ ਦੇ ਲੋਕ ਬੈਠੇ ਹੁਣ ਕੋਦਰੇ ਦਾ ਖੇਤ ਕਿਹਾ ਹੋਇਆ ਭਾਂਤ ਭਾਂਤ ਦਾ ਅਨਾਜ ਹੋਵੇ ਜਿੱਥੇ ਇੱਕ ਮੱਤ ਵਾਲੇ ਨੂੰ ਇੱਕ ਮੱਤ ਵਾਲੇ ਤਾਂ ਗੁਰਮੁਖੇ ਹੁੰਦੇ ਨੇ ਹੋਰ ਨੀ ਹੁੰਦਾ ਕੋਈ ਗੁਰਸਿੱਖੇ ਇੱਕ ਮੱਤ ਵਾਲੇ ਹੁੰਦੇ ਨੇ ਇਹਨੇ ਗੁਰਮੁਖਾਂ ਦੇ ਵਿੱਚ ਜਾ ਕੇ ਸੰਤ ਬਹਿ ਗਿਆ ਹੰਸ ਬਹਿ ਗਿਆ ਲੋਕ ਕਹਿੰਦੇ ਅਸੀਂ ਸੰਤ ਬੈਠਾ ਹੈ ਆਦਮੀਆਂ ਕੋਲ ਇਹ ਤਾਂ ਆਦਮੀ ਚੰਗੇ ਨਹੀਂ ਹਨ ਲੋਕ ਵਿਡਾਲਣ ਜਾਏ ਕਹਿੰਦੇ ਲੋਕ ਉਡਾਉਣ ਜਾਂਦੇ ਨੇ ਉਹਦੇ ਦੇ ਖੇਤ ਚੋਂ ਹੰਸ ਨੂੰ ਕਹਿ ਲਾ ਲੋਕ ਜਾਣੇ ਹੰਸ ਨਾ ਕੋਦਰਾ ਖਾਏ ਉਹਨਾਂ ਨੂੰ ਮੂਰਖਾਂ ਨੂੰ ਇਹ ਨਹੀਂ ਪਤਾ ਵੀ ਇਹ ਕਿਤੇ ਖਾਂਦਾ ਇਹ ਚੀਜ਼ਾਂ ਉਹਨੇ ਕਹਿੰਦੇ ਕਣਕ ਦੇ ਦਾਣੇ ਆ ਜੌਂ ਆ ਇਹ ਜਿਹੜੇ ਬਟਰਾ ਖਾਣਾ ਉਹ ਤਾਂ ਖਾਂਦਾ ਹੀ ਨਹੀਂ ਉਹ ਤਾਂ ਹੀਰੇ ਮੋਤੀ ਖਾਂਦਾ ਉਹ ਗੁਰਮੁਖ ਨੂੰ ਅਸਰ ਚੜਦਾ ਉਹਨਾਂ ਦੀਆਂ ਗੱਲਾਂ ਦਾ ਇਸ ਕਰਕੇ ਇਹ ਮਸਾਲਾਂ ਦਿੱਤੀਆਂ ਹੋਈਆਂ ਨੇ ਉਹ ਨਿਰਦੋਖ ਹੈ ਬ੍ਰਹਮ ਗਿਆਨੀ ਸਦਾ
ਨਿਰਦੋਖ
ਉਹਨੂੰ ਦੋਖ ਲੱਗਦਾ ਹੀ ਨਹੀਂ ਹਾਂਜੀ ਜੈਸੇ ਸੂਰ ਸਰਬ ਕੋ ਸੋਗ ਜਿਵੇਂ ਸੂਰਜ ਦਾ ਸੰਪਰਕ ਸਾਰਿਆਂ ਨਾਲ ਹੈ ਹਰ ਜਗ੍ਹਾ ਨਾਲ ਹੈ
ਠੀਕ ਹੈ ਜੀ
ਪਰ ਕਿਸੇ ਨਾਲ ਵੀ ਸੰਪਰਕ ਨਹੀਂ ਉਹਦਾ ਸਾਰਿਆਂ ਨਾਲ ਸੰਪਰਕ ਹੈ ਸੰਪਰਕ ਕਿਸੇ ਨਾਲ ਵੀ ਨਹੀਂ ਹੈ
ਠੀਕ ਹੈ
ਉਹਦਾ ਸੰਪਰਕ ਆਪਣੇ ਆਪ ਨਾਲ ਹੀ ਜੁੜਿਆ ਸੂਰਜ ਦੋਇਆਂ ਨੂੰ ਉਪਦੇਸ਼ ਕਰ ਰਿਹਾ ਬ੍ਰਹਮ ਗਿਆਨੀ ਆਪਣੇ ਆਪ ਨੂੰ ਜੁੜ ਕੇ
ਠੀਕ ਹੈ
ਆਪਣੇ ਆਪ ਨੂੰ ਅਲੱਗ ਕੀਤਾ ਉਹ ਆਪਣੇ ਆਪ ਨਾਲ ਜੁੜਿਆ ਰਹਿੰਦਾ ਦੂਸਰਿਆਂ ਨੂੰ ਉਪਦੇਸ਼ ਜ਼ਰੂਰ ਕਰਦਾ ਰਹਿੰਦਾ
ਠੀਕ ਹੈ
ਦੂਸਰਿਆਂ ਦੇ ਜਿਹੜੇ ਵਿਕਾਰ ਨੇ ਉਹਨਾਂ ਨੂੰ ਤਾਂ ਖਤਮ ਕਰਦਾ ਰਹਿੰਦਾ ਸਿਖਾਉਂਦਾ ਰਹਿੰਦਾ ਦੂਸਰਿਆਂ ਦੇ ਅੰਦਰੋਂ ਤਾਂ ਗੰਦਗੀ ਸਿਖਾਉਂਦਾ ਰਹਿੰਦਾ ਪਰ ਉਹ ਗੰਦਗੀ ਉਹਨੂੰ ਨਹੀਂ ਲੱਗਦੀ
ਠੀਕ ਹੈ
ਉਹਦਾ ਪ੍ਰਭਾਵ ਆਪਣੇ ਤੇ ਕਬੂਲ ਨਹੀਂ ਕਰਦਾ ਹਾਂਜੀ
ਬ੍ਰਹਮ ਗਿਆਨੀ ਕੇ ਦ੍ਰਿਸ਼ਟ ਸਮਾਨ ਜੈਸੇ ਰਾਜ ਰੰਗ ਕੋ ਲਾਗੇ ਤੁਲ ਪਵਾਨ
ਹਵਾ ਰਾਜੇ ਨੂੰ ਵੀ ਲੱਗਦੀ ਹੈ ਰੰਗ ਨੂੰ ਵੀ ਉਹੀ ਹੈ ਉਸੇ ਹਵਾ ਦੇ ਵਿੱਚ ਰਾਜਾ ਸਾਹ ਲੈਂਦਾ ਉਸੇ ਦੇ ਹਵਾ ਦੇ ਵਿੱਚ ਇੱਕ ਕਮਾਲ ਰੰਗ ਸਾਹ ਲੈਂਦਾ ਇਸ ਕਰਕੇ ਬ੍ਰਹਮ ਗਿਆਨੀ ਹੈ ਉਹ ਵਰਤਦਾ ਰਾਜੇ ਨਾਲ ਵੀ ਰੰਗ ਨੂੰ ਵੀ ਜਿਵੇਂ ਹਵਾ ਵਰਤਦੀ ਹੈ
ਠੀਕ ਹੈ
ਹਵਾ ਵਰਗਾ ਸੁਭਾਅ ਹੈ ਹਵਾ ਰਾਜੇ ਨੇ ਖਿੱਚ ਲਿਆ ਸਾਹ ਲੈ ਲਿਆ ਤਾਂ ਕੋਈ ਫਰਕ ਨਹੀਂ ਹਵਾ ਨੂੰ ਪੈਂਦਾ
ਠੀਕ ਹੈ
ਰੰਗ ਨੇ ਸਾਹ ਲੈ ਤਾਂ ਕੋਈ ਫਰਕ ਨਹੀਂ ਪੈਂਦਾ ਹਵਾ ਨੂੰ ਕੀ ਫਰਕ ਪੈਂਦਾ ਇਸ ਗੱਲ ਦਾ ਬ੍ਰਹਮ ਗਿਆਨੀ ਰਾਜਾ ਮਿਲ ਗਿਆ ਤਾਂ ਕੋਈ ਗੱਲ ਨਹੀਂ ਉਹਦੇ ਉਹਦੀ ਸਿਹਤ ਤੇ ਕੋਈ ਫਰਕ ਨਹੀਂ ਰੰਗ ਕਾ ਬੈਠਿਆ ਤਾਂ ਕੋਈ ਫਰਕ ਉਹਨੂੰ ਕੀ ਫਰਕ ਪੈਣਾ
ਹਾਂਜੀ ਬ੍ਰਹਮ
ਸਮਾਨ ਹੈ
ਬ੍ਰਹਮ ਗਿਆਨੀ ਕੇ ਧੀਰਜ ਏਕ ਜੂ ਬਸੁਦਾ ਕੋ ਖੋਦੈ ਕੋ ਚੰਦਨ ਲੇਪ
ਧੀਰਜ ਕਿਹਾ ਜਾ ਹੁੰਦਾ ਧੀਰਜ ਕਿਹਾ ਜਾ ਹੁੰਦਾ ਬ੍ਰਹਮ ਗਿਆਨੀ ਦਾ ਧਰਤੀ ਵਰਗਾ ਕੋਈ ਕਹਿੰਦਾ ਧਰਤੀ ਨੂੰ ਖੋਦੀ ਜਾਂਦਾ ਖੱਡੇ ਪੜਦਾ ਖੂਹ ਪੜਦਾ ਕੋਈ ਵਾਹੁੰਦਾ ਕੋਈ ਚੰਦਰ ਦਾ ਲੇਪ ਕਰੀ ਜਾਂਦਾ ਧਰਤੀ ਤੁਹਾਨੂੰ ਇੱਕੋ ਜਿਹੀ ਸਮਝਦੀ ਉਹਦੀ ਸਿਹਤ ਤੇ ਕੋਈ ਫਰਕ ਨਹੀਂ ਧਰਤੀ ਨਾ ਉਹਨੂੰ ਚੰਦਾ ਕਹਿੰਦੀ ਹੈ ਨਾ ਉਹਦੇ ਵੱਲ ਝਾਕਦੀ ਹੈ ਨਾ ਉਹਦੇ ਵੱਲ ਝਾਕਦੀ ਹੈ
ਠੀਕ ਹੈ
ਕੋਈ ਧਰਤੀ ਦੇ ਬਾਗ ਲਾਈ ਜਾਂਦਾ ਕੋਈ ਧਰਤੀ ਦੇ ਪੱਠੇ ਬਣਾ ਕੇ ਧਰਤੀ ਨੂੰ ਸਾੜੀ ਜਾਂਦਾ ਪਰ ਧਰਤੀ ਵਾਸਤੇ ਦੋਹਾਂ ਵਾਲੇ ਧਿਆਨ ਨਹੀਂ ਹੈ ਧਰਤੀ ਦਾ ਕੀ ਕਰਦੇ ਨੇ ਉਹ ਆਪਣੀ ਲੋੜ ਨੂੰ ਕਰਦੇ ਹੋਣਗੇ ਜਿਹੜਾ ਉਹ ਕਰਦੇ ਧਰਤੀ ਦੇ ਜੀਣਾ ਨੇ ਇਸ ਗੱਲ ਤੇ ਇਹ ਜਾਂ ਬ੍ਰਹਮ ਗਿਆਨੀ ਦਾ ਸੁਭਾਅ ਹੁੰਦਾ ਕੋਈ ਇਹਦੇ ਨਾਲ ਬੈਰ ਕਰਦਾ
ਠੀਕ ਹੈ
ਜਾਂ ਕੋਈ ਇਹਦੇ ਨਾਲ ਮੁਹੱਬਤ ਕਰਦਾ ਇਹਦੇ ਨਾਲ ਇਹਨੂੰ ਕੋਈ ਲੈਣਾ ਦੇਣਾ ਨਹੀਂ ਬ੍ਰਹਮ ਗਿਆਨੀ ਨੂੰ
ਠੀਕ ਹੈ
ਬ੍ਰਹਮ ਗਿਆਨੀ ਨੂੰ ਲੈਣਾ ਦੇਣਾ ਸਿਰਫ ਇਸ ਗੱਲ ਨਾਲ ਹੈ ਕਿ ਗੱਲ ਕੌਣ ਸੁਣਦਾ ਕੌਣ ਮੰਨਦਾ
ਠੀਕ ਹੈ ਜੀ
ਜਿਹੜਾ ਉਹਦੀ ਗੱਲ ਮੰਨਦਾ ਹੈ ਉਹਨੂੰ ਕਹਿੰਦਾ ਹਮ ਸ਼ਹਿਰੀ ਸੋ ਬੀਤ ਹਮਾਰਾ ਉਹ ਹਮ ਸ਼ਹਿਰੀ ਹੈ ਉਹ ਬੀਤ ਹਮਾਰਾ ਉਹ ਤਾਂ ਮਿੱਤਰ ਹੈ ਉਹਦਾ ਜੋ ਹਮ ਸਹਿਰੀ ਸੁਖੀ ਤਾਂ ਹਮਾਰਾ, ਜਿਹੜਾ ਸੱਚਖੰਡ ਦੀ ਇੱਛਾ ਰੱਖਦਾ ਹੈ, ਜਿਸ ਜਨ ਕੋ ਪ੍ਰਭ ਦਰਸ ਪਿਆਸਾ ਨਾਨਕ ਤਾਂ ਕੇ ਬਲ ਬਲ
ਜਾ,
ਜਿਹਦੇ ਦਰਸ਼ਨ ਦੀ ਪਿਆਸ ਹੈ ਜੀ ਉਹਦੇ ਤਾਂ ਬਲਿਆ ਜੀ ਜਾਂਦਾ, ਬਾਕੀ ਕੋਈ ਫਰਕ ਨੀ ਪੈਂਦਾ ਉਹਨੂੰ, ਕੋਈ ਬੋਹ ਕਰੀ ਜਾਵੇ ਕੋਈ ਨਾ ਕਰੀ ਜਾਵੇ ਕੋਈ ਬੈ ਕਰੀ, ਉਹਦੇ ਖਾਤਰ ਇੱਕੋ ਜਿਹੇ ਨੇ ਸਾਰੇ, ਉਹ ਦੋਏ ਲੋਭੀ ਨੇ। ਉਹ ਜਿਹੜਾ ਆਉਂਦਾ ਨਾ ਮੱਥਾ ਟੇਕਣ, ਕੁਛ ਕਹਿੰਦਾ ਮੈਨੂੰ ਆ ਮੇਰੀ ਅਰਦਾਸ ਕਰ ਦੋ, ਚੜਾਵਾ ਲੈ ਕੇ ਆਉਂਦਾ ਜਾਂ ਕੁਛ, ਉਹ ਵੀ ਉਹਨੂੰ ਉਦੋਂ ਖਤਰਨਾਕ ਲੱਗਦਾ ਵੈਰ ਕਰਨ ਵਾਲੇ ਨੂੰ, ਲੋਭੀ ਹੈ, ਲੋਭੀ ਦਾ ਵਸਾ ਨੀ ਕਰਦਾ ਉਹ।
ਠੀਕ ਹੈ ਜੀ,
ਆਹੋ
ਹਾਂਜੀ,
ਉਹ ਬੈਰੀ ਦਾ, ਬੈਰੀ ਦਾ ਤਾਂ ਉਹਨੂੰ ਚਿੰਤਾ ਨੀ, ਲੋਭੀ ਦੀ, ਲੋਭੀ ਤਾਂ ਉਹਨੂੰ ਖਤਰਾ ਸੱਪ ਹੈ ਡੰਗ ਮਾਰੂਗਾ।
ਠੀਕ ਹੈ ਜੀ, ਹਾਂਜੀ
ਹਾਂਜੀ,
ਬ੍ਰਹਮ ਗਿਆਨੀ ਕਾ ਇਹ ਗੁਨਾਓ, ਨਾਨਕ ਜੂ ਪਾਵਕ ਕਾ ਸਹਿ ਸੁਭਾਓ।
ਅਸਾ ਹੈ ਜੇ ਗੁਣ ਨੇ, ਬ੍ਰਹਮ ਗਿਆਨੀ ਦਾ ਗੁਣ ਹੈ ਜੇ, ਜਿਵੇਂ ਪਾਵਕ ਦਾ ਸਹਿ ਸੁਭਾਅ, ਅੱਗ ਦਾ ਕੀ ਹੈ, ਸਭ ਨੂੰ ਸਾੜਨਾ ਹੀ ਸਾੜਨਾ, ਸਹਿਜ ਅਵਸਥਾ, ਉਹਦਾ ਜੋ ਆ ਗਿਆ ਉਹਨੇ ਤਾਂ ਸੇਕ ਦੇਣਾ ਹੀ ਦੇਣਾ ਉਹਨੂੰ ਲਾਉਣਾ। ਬ੍ਰਹਮ ਗਿਆਨੀ ਦਾ ਸੱਚ ਬੋਲਣਾ, ਕਿਸੇ ਨੂੰ ਖੱਟਾ ਲੱਗੇ ਕਿਸੇ ਨੂੰ ਮਿੱਠਾ ਲੱਗੇ, ਕਿਸੇ ਨੂੰ ਕੌੜਾ ਲੱਗੇ ਕਿਸੇ ਨੂੰ ਕਰਿਆਲਾ ਲੱਗੇ ਕਿਸੇ ਨੂੰ, ਉਹਨੇ ਤਾਂ ਸੱਚੀ ਗੱਲ ਕਹਿ ਦੇਣੀ। ਕਿਸੇ ਦੇ ਗਿੱਟੇ ਲੱਗੇ ਕਿਸੇ ਦੇ ਗੋਡੇ ਲੱਗੇ, ਉਹ ਕਿਸੇ ਨੂੰ ਅੱਗ ਫਿੱਟ ਆ ਜਾਂਦੀ ਹੈ ਕਿਸੇ ਨੂੰ ਅੱਗ ਨੁਕਸਾਨ ਆ ਜਾਂਦੀ ਹੈ। ਕੱਚੀ ਇੱਟ ਨੂੰ ਜਾਲਦੀ ਹੈ ਤਾਂ ਉਹਦੀ ਉਮਰ ਵੱਧ ਜਾਂਦੀ ਹੈ, ਕੱਚੀਆਂ ਇੱਟਾਂ ਨੇ ਉਹਨਾਂ ਨੂੰ ਜਾਲਦੀ ਹੈ ਉਹਨਾਂ ਦੀ ਉਮਰ ਵੱਧ ਜਾਂਦੀ ਹੈ, ਉਹਨੂੰ ਅੱਗ ਫਿੱਟ ਆ ਗਈ।
ਠੀਕ ਹੈ,
ਨਹੀਂ ਪਏ ਤਾਂ ਫਿਰ ਉਹ ਜੀ ਮਿੱਟੀ ਜੀ ਬਣ
ਜਾਣਾ।
ਕਿਸੇ ਨੂੰ ਫਿੱਟ ਆ ਜਾਂਦੀ ਹੈ, ਕਿਸੇ ਨੂੰ ਸੱਚ ਫਿੱਟ ਆ ਜਾਂਦਾ, ਕੋਈ ਪੱਕ ਜਾਂਦਾ ਹੈ ਅੱਗ ਨਾਲ, ਇੱਟਾਂ ਪੱਕ ਜਾਂਦੀਆਂ ਨੇ।
ਠੀਕ ਹੈ,
ਕੋਈ ਇਹਦੇ ਨਾਲ ਘਬਰਾ ਕੇ ਕਿਸੇ ਨੂੰ ਤਕਲੀਫ ਹੁੰਦੀ ਹੈ ਇਹਦੇ ਨਾਲ, ਉਹ ਦੂਰ ਹੋ ਜਾਂਦਾ ਤੇ ਅੱਗ ਤੇ।
ਠੀਕ ਹੈ,
ਉਹਦਾ ਸੁਭਾਅ ਉਹ ਜਿਹਾ ਹੀ ਹੈ, ਪਾਪਕ ਦਾ ਅੱਗ ਦਾ ਸੁਭਾਅ ਸਹਿ ਸੁਭਾਅ ਹੈ ਉਹਦਾ, ਉਹ ਆਪਣਾ ਸੁਭਾਅ ਨੀ ਬਦਲਦੀ ਅੱਗ।
ਠੀਕ ਹੈ ਜੀ,
ਸਭ ਕਿਹਾ ਸੀ ਆਪਣਾ ਸੁਭਾਅ ਵੀ ਨੀ ਬਦਲਦਾ ਬਸ।
ਹਾਂਜੀ, ਬ੍ਰਹਮ ਗਿਆਨੀ ਕਾ ਇਹ ਗੁਨਾਓ, ਨਾਨਕ ਜੂ ਪਾਵਕ ਕਾ ਸਹਿ ਸੁਭਾਓ। ਇਹ ਹੋ ਗਈ ਜੀ ਪਹਿਲਾ ਪਦਾ ਸਮਾਪਤ ਹੈ ਜੀ ਇੱਥੇ। ਹਾਂਜੀ, ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ, ਜੈਸੇ ਮੈਲ ਨਾ ਲਾਗੇ ਜਲਾ।
ਬ੍ਰਹਮ ਗਿਆਨੀ ਨਿਰਮਲ,
ਅੱਛਾ
ਨਿਰਮਲ, ਆਪਣੇ ਆਪ ਨੂੰ ਨਿਰਮਲ ਕਹਿੰਦੇ ਨੇ, ਮੈਲ ਤੋਂ ਰਹਿਤ, ਉਹਨਾਂ ਤੋਂ ਵੀ ਨਿਰਮਲ ਹੈ। ਉਹ ਕੀ ਹੋਇਆ, ਨਿਰਮਲ ਜਿਹੜਾ ਹੈ, ਮੈਲ ਤਾਂ ਸੀਗਾ ਪਹਿਲਾਂ, ਉਹਨੂੰ ਮੈਲ ਲੱਗੀ ਸੀ।
ਅੱਛਾ ਜੀ,
ਪਰ ਇਸ ਵਕਤ ਮੈਲ ਨਹੀਂ ਹੈ, ਹੁਣ ਇਸ ਵਕਤ ਨਿਰਮਲ, ਇਸ ਵਕਤ ਬਲੀਨ ਨਹੀਂ ਹੈ, ਪਰ ਬਲੀਨ ਹੋ ਸਕਦਾ।
ਅੱਛਾ ਜੀ,
ਬ੍ਰਹਮ ਗਿਆਨੀ ਬਲੀਨ ਹੋ ਹੀ ਨਹੀਂ ਸਕਦਾ, ਉੱਪਰ ਆ ਗਿਆ ਨਾ।
ਠੀਕ ਹੈ ਜੀ,
ਉੱਪਰ ਆ ਗਿਆ ਨਾ, ਵੀ ਉਹ ਉਹਨੂੰ ਦੂਜੇ ਦਾ ਜਿਹੜਾ ਮਨਮੁੱਖਾਂ ਚ ਬੈਠ ਕੇ ਮਨਮੁੱਖਾਂ ਦਾ ਅਸਰ ਉਹਦੇ ਤੇ ਪੈਂਦਾ ਨੀ।
ਠੀਕ ਹੈ ਜੀ,
ਨਿਰਮਲਾ ਜੈਸੇ ਮੈਲ ਨਾ ਲੱਗੇ ਜਲਾ, ਜਿਵੇਂ ਅੱਗ ਨੂੰ ਮੈਲ ਨੀ ਲੱਗਦੀ, ਜਲਾ ਦਾ ਅਰਥ ਅੱਗ ਹੈ, ਪਾਣੀ ਦੀ ਹੈ।
ਅੱਛਾ ਜੀ,
ਹਾਂ, ਜਲਾ ਪਹਿਲਾਂ ਵੀ ਆਇਆ ਹੋਇਆ, ਜਲਾ ਦੇਣ ਵਾਲੀ ਚੀਜ਼, ਪਾਣੀ ਜਲ ਹੁੰਦਾ ਹੈ, ਜਲਾ ਨਹੀਂ ਹੁੰਦਾ,
ਨਾਲ ਪਾਣੀ ਤਾਂ ਹੋ ਜਾਂਦਾ ਮੈਲਾ ਜੀ।
ਹਾਂ, ਨਾਲੇ ਮੈਲਾ ਹੋ ਜਾਂਦਾ ਪਾਣੀ।
ਠੀਕ ਹੈ ਜੀ, ਬ੍ਰਹਮ ਗਿਆਨੀ ਕੇ ਮਨ ਹੋਏ ਪ੍ਰਗਾਸ, ਜੈਸੇ ਧਰ ਉਪਰ ਆਕਾਸ਼।
ਬ੍ਰਹਮ ਗਿਆਨੀ ਦੇ ਹਿਰਦੇ ਚ ਇੰਨਾ ਚਾਨਣ ਹੋ ਜਾਂਦਾ, ਪ੍ਰਗਾਸ ਹੋ ਜਾਂਦਾ, ਪ੍ਰਗਾਸ ਜਿਹੜਾ ਗਿਆਨ ਦਾ ਚਾਨਣ, ਉਹਨੂੰ ਪ੍ਰਗਾਸ ਕਹਿੰਦੇ ਨੇ। ਜਿਹੜਾ ਦੂਆ ਚਾਨਣ ਰੋਸ਼ਨੀ, ਉਹ ਪ੍ਰਕਾਸ਼ ਹੁੰਦਾ, ਕੱਕੇ ਨਾਲ ਹੁੰਦਾ। ਸਵਈਆਂ ਚ ਗੁਰਬਾਣੀ ਚ ਇੱਕੋ ਵਾਰ ਪ੍ਰਕਾਸ਼ ਲਫ਼ਜ਼ ਆਇਆ ਹੋਇਆ।
ਅੱਛਾ ਜੀ।
ਉਹ ਉਪਨਿਸ਼ਦਾਂ ਦੇ ਵਿੱਚ ਇਸੇ ਸੰਸ ਵਿੱਚ ਵਰਤਿਆ ਹੋਇਆ ਸੀਗਾ। ਇਸ ਕਰਕੇ ਗੁਰੂ ਸਾਹਿਬ ਨੇ ਇਜਾਜ਼ਤ ਦਿੱਤੀ ਵੀ ਕੋਈ ਨੀ, ਚਲੋ ਤੁਸੀਂ ਵਰਤ ਲਓ ਲਫ਼ਜ਼। ਵੈਸੇ ਪ੍ਰਕਾਸ਼ ਗੁਰਬਾਣੀ ਚ ਲਫ਼ਜ਼ ਵਰਤਿਆ, ਪ੍ਰਕਾਸ਼ ਨਹੀਂ ਵਰਤਿਆ। ਪ੍ਰਕਾਸ਼ ਅੱਖਾਂ ਨੂੰ ਦੇਖਣ ਵਾਲੀ ਚੀਜ਼ ਹੈ, ਸਾਰੀ ਰੋਸ਼ਨੀ ਹੈ ਪ੍ਰਕਾਸ਼।
ਠੀਕ ਹੈ ਜੀ।
ਬਾਹਰ ਪ੍ਰਕਾਸ਼ ਹੁੰਦਾ, ਅੰਦਰ ਪ੍ਰਕਾਸ਼ ਹੁੰਦਾ। ਉਸਦੇ ਅੰਦਰ ਜਿਹੜੀ ਰੋਸ਼ਨੀ ਉਹਨੂੰ ਪ੍ਰਕਾਸ਼ ਕਹਿੰਦੇ ਨੇ, ਉਹ ਗਿਆਨ ਦਾ ਹੁੰਦਾ। ਗਿਆਨ ਦੇ ਗਿਆਨ ਗੱਗੇ ਨਾਲ ਸ਼ੁਰੂ ਹੁੰਦਾ, ਗੱਗਾ ਗਿਆਨ, ਪ੍ਰਕਾਸ਼ ਵੀ ਗੱਗੇ ਨਾਲ। ਦੂਆ ਜਿਹੜਾ ਰੋਸ਼ਨੀ ਉਹ ਕਿਰਨ ਹੈ, ਕੱਕੇ ਨਾਲ ਹੈ, ਉੱਥੇ ਪ੍ਰਕਾਸ਼ ਹੈ। ਵਾਲੀਆਂ ਕਿਰਨਾਂ ਨੇ ਸੂਰਜ ਦੀਆਂ ਨਾਲ, ਉਹ ਤੋਂ ਪੈਦਾ ਹੋਇਆ ਪ੍ਰਕਾਸ਼ ਹੈ। ਕੱਕੇ ਨਾਲ ਕਿਰਨ ਹੈ, ਗੱਗੇ ਨਾਲ ਗਿਆਨ ਤੋਂ ਪੈਦਾ ਹੋਈ ਰੋਸ਼ਨੀ ਨਾਲ ਪ੍ਰਕਾਸ਼ ਹੈ।
ਠੀਕ ਹੈ। ਬ੍ਰਹਮ ਗਿਆਨੀ ਕੈ ਮਿੱਤਰ ਸਤਰ ਸਮਾਨ, ਬ੍ਰਹਮ ਗਿਆਨੀ ਕੈ ਨਾਹੀ ਅਭਿਮਾਨ।
ਬ੍ਰਹਮ ਗਿਆਨੀ ਵਾਸਤੇ ਮਿੱਤਰ ਹੋਵੇ ਚਾਹੇ ਸ਼ਤਰੂ ਹੋਵੇ ਬਰਾਬਰ ਹਨ। ਅਸਲ ਵਿੱਚ ਮਿੱਤਰ ਨਾ ਕੋਈ ਸਮਾ ਸਕਦਾ, ਸ਼ਤਰੂ ਨਾ ਕੋਈ ਵਗਾ ਸਕਦਾ।
ਅੱਛਾ ਜੀ।
ਹੁਕਮ ਨਾਲ ਹੋਣੇ ਸਭ ਕੁਝ, ਜਾਂ ਹੁਕਮ ਨਾਲ ਹੋਣੇ ਸ਼ਤਰੂ ਮਿੱਤਰ ਹੋ ਕੇ ਕੀ ਕਰੂਗਾ।
ਠੀਕ ਹੈ ਜੀ।
ਉਹ ਤਾਂ ਸਮਾਨ ਨੇ, ਉਹਨੂੰ ਪਤਾ ਮਿੱਤਰ ਮੇਰਾ ਕੋਈ ਸਮਾਨ ਨਹੀਂ ਸਕਦਾ, ਸ਼ਤਰੂ ਮੇਰਾ ਵਿਗਾੜ ਨਹੀਂ ਸਕਦਾ, ਕੋਈ ਕਿਸੇ ਦਾ ਵੀ ਨਹੀਂ ਵਿਗਾੜ ਸਕਦਾ। ਅਸਲ ਤਾਂ ਮਿੱਤਰ ਸਤਰ ਕਿਸੇ ਦਾ ਵੀ ਨਹੀਂ ਹੈਗਾ।
ਠੀਕ ਹੈ ਜੀ।
ਪਰ ਉਹ ਮੰਨ ਲੈਂਦਾ ਇਹ ਗੱਲ, ਲੋਕ ਮੰਨਦੇ ਨਹੀਂ। ਜਿਹੜਾ ਮੰਨ ਲਵੇ ਉਹ ਵਰਮ ਗਿਆ ਨਹੀਂ, ਜਿਹੜਾ ਨਾ ਮੰਨੇ ਉਹ ਭਰਮ ਗਿਆ ਨਹੀਂ ਹੈ। ਜਿਹੜਾ ਇਹ ਮੰਨ ਲਵੇ ਵਰਮ ਗਿਆ ਨਹੀਂ ਹੈ, ਜਿਹੜਾ ਇਹ ਨਹੀਂ ਮੰਨਦਾ ਉਹ ਭਰਮ ਗਿਆ ਨਹੀਂ ਹੈ। ਉਹਨੂੰ ਭਰਮ ਹੈ ਵੀ ਮੇਰਾ ਕੋਈ ਵਿਗਾੜ ਤੂੰ ਭਰਮ ਗਿਆ ਨਹੀਂ, ਦਾ ਮਤਲਬ ਇਹ ਹੈ।
ਹਾਂਜੀ ਹਾਂਜੀ।
ਵਿਗਾੜ ਤਾਂ ਸਕਦਾ ਨਹੀਂ, ਪਰ ਉਹਨੂੰ ਭਰਮ ਹੈ ਵੀ ਵਿਗਾੜ ਦਿੰਦਾ ਹੁੰਦਾ। ਹਾਂਜੀ।
ਬ੍ਰਹਮ ਗਿਆਨੀ ਕੇ ਨਾਹੀ ਅਭਿਮਾਨ।
ਬ੍ਰਹਮ ਗਿਆਨੀ ਦੇ ਅਭਿਮਾਨ ਹੁੰਦਾ ਹੀ ਨਹੀਂ। ਅਭਿਮਾਨ ਤਾਂ ਫਿਰ ਅਭਿਮਾਨ ਹੁੰਦਾ ਫਿਰ ਸੱਤਰ ਮਿੱਤਰ ਸਮਾਨ ਨਹੀਂ ਹੋ ਸਕਦੇ। ਜੇ ਅਭਿਮਾਨ ਹੈ ਸੱਤਰ ਮਿੱਤਰ ਸਮਾਨ ਹੋ ਸਕਦੇ, ਜੇ ਸੱਤਰ ਮਿੱਤਰ ਸਮਾਨ ਦੇ ਅਭਿਮਾਨ ਨਹੀਂ ਹੋ ਸਕਦਾ ਫਿਰ।
ਠੀਕ ਹੈ।
ਮਤਲਬ ਸ਼ਤਰੂ ਮਿੱਤਰੂ ਮਿੱਤਰ ਸ਼ਤਰ ਅਭਿਮਾਨੀਆਂ ਦੇ ਹੁੰਦੇ ਨੇ, ਗੁਰਮੁਖਾਂ ਦੇ ਨਹੀਂ ਹੁੰਦੇ। ਜਿਹੜਾ ਅਸੀਂ ਪ੍ਰਚਾਰ ਕਰਦੇ ਸ਼ਤਰੂ ਮਿੱਤਰਾਂ ਦਾ, ਹੁਣ ਗੁਰਮਤ ਦੇ ਖਿਲਾਫ ਹੈ ਗੱਲ।
ਠੀਕ ਹੈ।
ਗੁਰਮਤ ਸਾਨੂੰ ਇਜਾਜ਼ਤ ਨਹੀਂ ਦਿੰਦੀ ਮਿੱਤਰ ਸ਼ਤਰ ਸ਼ਤਰ ਦੀ। ਉਹ ਜਿਹੜਾ ਸਾਡੇ ਨਾਲ ਦੁਸ਼ਮਣੀ ਕਰਦਾ ਕਰਦਾ ਰਹੇ, ਆਪਾਂ ਨੇ ਨਹੀਂ ਕਰਦੀ। ਆਪਾਂ ਨੇ ਨਹੀਂ ਕਰਦੀ, ਉਹ ਕਰਦਾ ਰਹੇ ਕਰਦਾ ਰਹੇ, ਆਪਾਂ ਨੂੰ ਥੋੜੀ ਠੇਕੇਦਾਰ ਆ ਵੀ ਉਹ ਨਾ ਕਰੇ। ਤਰ੍ਹਾਂ ਮਿੱਤਰ ਜਿਹੜਾ ਸਮਝਦਾਰ ਵੀ ਹੋ ਗਿਆ ਨਹੀਂ ਹੈ, ਗਿਆਨਵਾਨ ਉਹ ਹੈ ਜਿਹੜਾ ਨਹੀਂ, ਜਿਹੜਾ ਸਮਝਦਾ ਵੀ ਸੱਤਰ ਮਿੱਤਰ ਹੋ ਹੀ ਨਹੀਂ ਸਕਦੇ।
ਠੀਕ ਹੈ।
ਉਹਨੂੰ ਉਪਦੇਸ਼ ਹੈ ਗੁਰੂ ਦਾ, ਅਸੀਂ ਗੁਰੂ ਦੇ ਉਪਦੇਸ਼ ਕਰਕੇ ਛੱਡਿਆ। ਜੇ ਅਸੀਂ ਸੱਤਰ ਮਿੱਤਰ ਜੋ ਮੰਨਦੇ ਹਾਂ, ਅਸੀਂ ਗੁਰੂ ਦਾ ਉਪਦੇਸ਼ ਮੰਨਿਆ ਹੀ ਨਹੀਂ ਹੈ, ਜੋ ਅਸੀਂ ਜਾਂ ਤਾਂ ਸੁਣਿਆ ਹੀ ਨਹੀਂ, ਸਮਝਿਆ ਹੀ ਨਹੀਂ। ਜੇ ਸੁਣ ਸਮਝ ਲਿਆ ਫਿਰ ਬੁਧਿਆ ਨਹੀਂ, ਕਿਤੇ ਨਾ ਕਿਤੇ ਤਾਂ ਕੋਈ ਗੜਬੜ ਹੈ ਉਹ।
ਠੀਕ ਹੈ।
ਹਾਂਜੀ।
ਬ੍ਰਹਮ ਗਿਆਨੀ ਉੱਚ ਤੇ ਉੱਚਾ, ਮਨ ਆਪਣੇ ਹੈ ਸਭ ਤੇ ਨੀਚਾ।
ਬ੍ਰਹਮ ਗਿਆਨੀ ਉੱਚ ਤੇ ਉੱਚਾ, ਸੰਸਾਰ ਚ ਕੋਈ ਆਪਣੇ ਆਪ ਕਿੰਨਾ ਵੀ ਉੱਚਾ ਬਣਿਆ ਫਿਰਦਾ ਹੋਵੇ, ਉਹਦਾ ਸੰਪਰਕ ਸੱਚਖੰਡ ਨਾਲ ਹੈ, ਸਰਵ ਵਿਆਪੀ ਹੈ ਉਹਦਾ, ਬਹੁਤ ਲੈਵਲ ਸਾਰਿਆਂ ਨੂੰ ਉੱਚਾ ਹੈ। ਕੱਲ ਬਹੁਤ ਲੈਵਲ ਦੀ ਹੋਈ ਹੈ, ਹੋਰ ਉੱਚਾ ਵੀ ਜਿਹੜਾ ਸਰੀਰ ਹੈ ਕੋਈ ਨਾ ਤਾਂ ਉਹਦੇ ਕੋਲ ਪੈਸਾ ਪੈਸੇ ਨਾਲ ਉੱਚਾ, ਦਰਗਾਹ ਵਿੱਚ ਉਹਦੀ ਇੱਜ਼ਤ ਜ਼ਿਆਦਾ ਸਭ ਨੂੰ, ਬਸ ਇੰਨੀ ਉਹ ਗੱਲ ਹੈ ਉੱਚੇ ਦੀ।
ਠੀਕ ਹੈ।
ਸਭ ਤੋਂ ਉੱਚੀ ਜਿਹੜੀ ਪਾਵਰ ਹੈ, ਸ਼ਕਤੀ ਹੈ ਪਰਮੇਸ਼ਰ ਦੀ, ਉਹਦੀ ਨਿਗਾਹ ਦੇ ਵਿੱਚ ਉਹ ਸਰਵ ਸ੍ਰੇਸ਼ਟ ਹੈ, ਤਾਂ ਉੱਚਾ ਹੈ।
ਠੀਕ ਹੈ।
ਦਰਗਾਹ ਦੇ ਵਿੱਚ ਉਹਦੀ ਇੱਜ਼ਤ ਹੈ। ਸੰਸਾਰ ਜੋ ਵੀ ਭਾਵੇਂ ਨਾ ਹੋਵੇ, ਉਹਨੇ ਸੰਸਾਰ ਤੇ ਕੀ ਲੈਣਾ।
ਠੀਕ ਹੈ।
ਉਹਦਾ ਪਹਿਲੇ ਫੈਸਲਾ ਬੰਦੀ ਬੈਠਾ ਸੰਸਾਰ ਵਾਲਾ ਉਹਦਾ ਪਲੇਟ ਬਲਮ ਤੇ ਬੈਠਾ ਵੀ ਗੱਡੀ ਆਵੇਗਾ ਚੜਾ
ਠੀਕ ਹੈ
ਹਾਂ
ਹਾਂਜੀ ਮਨ ਆਪਣੇ ਹੈ ਸਭ ਤੇ ਨੀਚਾ
ਆਪਣੇ ਮਨ ਕਰ ਭਾਵੇਂ ਉਹ ਉੱਚਾ ਹੈ ਨਗਾਹ ਦੇ ਵਿੱਚ ਉਹਨੂੰ ਪਤਾ ਵੀ ਹੈ ਇਸ ਗੱਲ ਦਾ ਪਰ ਆਪਣੇ ਆਪ ਦੀ ਆਪਣੇ ਮਨ ਕਰਕੇ ਸਭ ਤੇ ਨੀਚਾ ਸੰਸਾਰ ਦੇ ਰਾਲੀ ਹੋ ਕਹਿੰਦਾ ਵੀ ਤੁਹਾਨੂੰ ਕੌਣ ਪੁੱਛਦਾ ਉਹ ਨਗਾਹ ਚ ਨਗਾਹ ਤਾਂ ਸਾਡੀ ਚੱਲਦੀ ਹੈ ਇਹ ਗੱਲ ਨਹੀਂ ਕਹਿੰਦਾ ਇਹ ਵੀ ਅਹੰਕਾਰ ਹੈ ਇਹ ਵੀ ਅਹੰਕਾਰ ਹੈ
ਠੀਕ ਹੈ
ਆਓ ਉਹਨੂੰ ਪਤਾ ਵੀ ਇਹਦਾ ਅਹੰਕਾਰ
ਹਾਂਜੀ
ਰੋਬਰ ਕਰਕੇ ਫਿਰ ਵੀ ਠੀਕ ਹੈ ਆਪਣੇ ਕਰਕੇ
ਠੀਕ ਹੈ ਬ੍ਰਹਮ ਗਿਆਨੀ ਠੀਕ ਹੈ
ਹਾਂਜੀ
ਬ੍ਰਹਮ ਗਿਆਨੀ ਸੇ ਜਨ ਭਏ ਨਾਨਕ ਜਿਨ ਪ੍ਰਭ ਆਪ ਕਰੇ
ਆਪ ਬ੍ਰਹਮ ਗਿਆਨੀ ਤਾਂ ਉਹੀ ਬਣਦੇ ਨੇ ਜਿਹਨੂੰ ਪ੍ਰਭ ਆਪ ਪਰਮੇਸ਼ਰ ਆਪ ਕਰਦਾ ਹੈ ਉਹ ਬ੍ਰਹਮ ਗਿਆਨੀ ਬਣਨਾ ਕਿਹੜਾ ਹਾਂ ਕਿਸੇ ਦੇ ਬਸ ਦੀ ਗੱਲ ਹੈ ਉਹ ਰਿਸ਼ਵਤ ਦੇ ਕੇ ਤਾਂ ਬਣਿਆ ਨਹੀਂ ਜਾ ਸਕਦਾ ਇਹ ਕਿਹੜਾ ਪੀਵੀਐਸ ਦੀ ਉੱਥੇ ਦਾਖਲਾ ਵੀ ਕੋਈ ਲੈ ਲੂਗਾ ਪੈਸੇ ਦੇ ਕੇ ਆਵੇ ਤਾਂ ਪੈਸੇ ਫੀਸ ਤਾਂ ਇੱਥੇ ਵੀ ਲੱਗਦੀ ਹੈ ਸਿਰ ਦੇਣਾ ਪੈਂਦਾ ਹਾਂ ਇੱਥੇ ਹੈ ਨਾ ਤਨ ਮਨ ਧਨ ਸਭ ਤੁਮ ਗੁਰ ਕੋ ਉਹ ਕਬੂਲਿਆ ਪਾਈਆ
ਠੀਕ ਹੈ
ਹਾਂ ਇੱਥੇ ਲੱਖੀ ਦਾ ਫਿਰ ਇੱਥੇ ਕੋਈ ਰਹਿੰਦਾ ਹੀ ਨਹੀਂ ਕੋਲ ਆਪਣਾ ਆਪਾ ਹੀ ਨਹੀਂ ਰਹਿੰਦਾ ਹਾਂਜੀ ਪਰ ਪੈਸਿਆਂ ਨੂੰ ਨਹੀਂ ਮਿਲਦੀ ਕੰਚਨ ਕਬੀਰ ਕੀ ਕਹਿੰਦਾ ਕਹਿੰਦਾ ਕੰਚਨ ਸੋ ਪਾਈਏ ਨਹੀਂ ਤੋਲ
ਠੀਕ ਹੈ
ਸੋਨੇ ਦੇ ਬਰਾਬਰ ਤਾਂ ਮਿਲਿਆ ਨਹੀਂ ਨਹੀਂ ਤਾਂ ਰਾਜੇ ਲੈ ਜਾਣ
ਹਾਂਜੀ
ਰਾਵਣ ਵਰਗੇ ਕਹਿੰਦੇ ਕਿਉਂ ਫਿਰ ਕੰਗਾਲ ਰਹਿੰਦੇ ਸਰਦੀਨੇ ਕਾਟ ਉਹ ਲੰਕਾ ਸੋ ਲੈਂਦੀ ਸੀ ਬੜੇ ਬੜੇ ਰਾਜੇ ਬ੍ਰਹਮਿਆਦੀ ਹੋ ਜਾਂਦੇ ਪੈਸੇ ਦੇ ਜ਼ੋਰ ਤੇ
ਠੀਕ ਹੈ
ਕੰਚਨ ਸੋ ਪਾਈਏ ਨਹੀਂ ਤੋਲ ਮਨ ਦੇ ਰਾਮ ਲਿਓ ਹੈ ਬੋਲ ਬੁੱਧੀ ਕਹਿੰਦੇ ਮੈਂ ਮਨ ਦੇ ਕੇ ਆਪਣਾ ਤਾਂ ਰਾਮ ਬੋਲ ਲਿਆ ਉਹਨੂੰ ਵੇਚਣਾ ਪੈਂਦਾ ਸਤਿਗੁਰ ਕੇ ਪਾਸ
ਇੱਥੇ ਦੂਸਰੇ ਪਦੇ ਸਮਾਪਤੀ ਹੈ ਜੀ।